दे, राखो रखनहार दयाला, नानक करके गोले। शहनशाहे हरदवालम साहिब कुमार तन तन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सतसंगियो, परो रसना पवित्र आओ गज के फतेह बुलाओ जी। वाहे गुरु जी का खालसा, वाहे गुरु जी की फतेह। गुरु सवारियो आप वडभागीओ जो सतगुरु जी दी पावन पवित्र दरगाह अंदर बैठ के रबी बाणी अलाही बाणी आसा जी दीवार दा कीर्तन आप जी ने सरवण कीता है। गुरु रामदास पातशाह जी दे पावन दरबार दे कीर्तनिए उस मालिक दी कीर्ति द्वारा सानू करते नाल जोड़ रहे सन। सतगुरु जी ने सुभाग बख्शिया कुछ समा आपां गुरमत विचारां दी सांझ करिए। जो मेरे पातशाह जी ने सानू अज अमृत वेले मुबारक हुक्म बख्शिश कीता है, जो केवल एक विशेष व्यक्ति लई नहीं पूरी कायनात लई है, उस अंदर मेरे साहिब जी की बख्शिश करदे ने, पहलां बड़े ही प्यार दे नाल सरवण करिए। फिर जिवें मेरा मालिक सोझी बख्शिश करेगा कुछ विचार आप जी नाल सांझे करांगे। वाहिगुरु जी सतनाम श्री वाहिगुरु सलोक महला तीजा, बिन सतगुर सेवे जी के बंदना, विच हों मैं कर्म कमाहे। बिन सतगुर सेवे ठौर न पावही, मर जम है आवहे जाहे। बिन सतगुर सेवे जी के बंदना, विच हों मैं कर्म कमाहे। बिन सतगुर सेवे ठौर न पावही, मर जम है आवहे जाहे। बिन सतगुर सेवे फिक्का बोलना, नाम ना बसै मन माहे। नानक बिन सतगुर सेवे जमपुर बदे मारियन, मूह काले उठ जाहे। महला पहला, जालों ऐसी रीत जित मैं प्यारा विसरै, नानक साई भली प्रीत जित साहिब सेती पत्र है। पौड़ी हर इको दाता सेवी है, हर एक त्याई है, हर इको दाता मंगी है, मन चिंदिया पाई है। जे दूजे पासों मंगी है ता लाज मराई है, जिन सेविया तिन फल पाया, तिस जन की सब भूख गवाई है। नानक तिन विटों वारिया, जिन अन दिन हिरदै हर नाम त्याई है। सन्मान योग ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਤੇਰੀ ਵਾਹਿਗੁਰੂ। ਅੱਜ ਦਾ ਇਹ ਮੁਬਾਰਕ ਹੁਕਮ ਵਾਰ ਦੇ ਰੂਪ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 599 ਔਰ 90 ਤੇ ਇਸ ਬਾਏਮਾਨ ਹੈ। ਗੁਰੂ ਸਵਾਰਿਓ ਇਸ ਵਿਚ ਦੋ ਸਲੋਕ ਨੇ ਔਰ ਇਕ ਪੌੜੀ ਹੈ। ਮੇਰੇ ਪਾਤਸ਼ਾਹ ਜੀ ਪਹਿਲੇ ਸਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹੇ ਸਤਿਗੁਰ ਦੀ ਸਿੱਖਿਆ ਭਾਵ ਸੇਵਾ ਸਤਿਗੁਰ ਦੀ ਸ਼ਰਨ ਵਿਚ ਪੈ ਕੇ ਜਿਹੜਾ ਮਨੁੱਖ ਨਾਮ ਨਾਲ ਨਹੀਂ ਜੁੜਿਆ ਸਤਿਗੁਰ ਤੋਂ ਬਗੈਰ ਉਹ ਮਨੁੱਖ ਕਹਿੰਦੇ ਨੇ ਉਹਦੀ ਆਤਮਾ ਨੂੰ ਬੰਧਨ ਪੈਂਦੇ ਜੀ ਕੇ ਬੰਧਨਾ ਔਰ ਉਹ ਸਾਰਾ ਜੀਵਨ ਜਿਹੜਾ ਵੀ ਕਰਮ ਕਰਦਾ ਨਾ ਹਉਮੈ ਅਧੀਨ ਹੋ ਕੇ ਕਰਦਾ ਹਉਮੈ ਵਿੱਚ ਔਰ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਕਿ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੂਆ ਕੇਵਲ ਤੇ ਕੇਵਲ ਮੈਂ ਹੀ ਮੈਂ ਅੰਦਰ ਹੰਕਾਰ ਹੀ ਹੰਕਾਰ ਮੈਂ ਕਰ ਰਿਹਾ ਮੈਂ ਕੀਤਾ ਹਉ ਮੈਂ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਨਹੀਂ ਲਈ ਤੇ ਨਾਮ ਤੋਂ ਬਿਨਾਂ ਹਉਮੈ ਜਿਹੜੀ ਇਹ ਨਹੀਂ ਮਿਟਦੀ। ਜਿਹੜਾ ਮਨੁੱਖ ਨਾਮ ਤੋਂ ਵਿਹੂਣਾ ਉਹਦੇ ਅੰਦਰ ਹਉਮੈ ਹੈ ਉਹਦੇ ਅੰਦਰ ਹੰਕਾਰ ਹੈ ਤੇ ਸੱਚ ਜਾਣੇ ਜਿੱਥੇ ਹੰਕਾਰ ਆ ਜਾਏ ਉੱਥੇ ਨਿਰੰਕਾਰ ਨਹੀਂ ਹੁੰਦਾ ਤੇ ਜਿੱਥੇ ਨਿਰੰਕਾਰ ਹੋਵੇ ਉੱਥੇ ਹੰਕਾਰ ਨਹੀਂ ਹੁੰਦਾ ਇਹ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ। ਜਿੱਥੇ ਨਾਮ ਹੋਵੇ ਉੱਥੇ ਹਉਮੈ ਨਹੀਂ ਹੁੰਦੀ ਤੇ ਜਿੱਥੇ ਹਉਮੈ ਹੋਵੇ ਉੱਥੇ ਨਾਮ ਨਹੀਂ ਹੁੰਦਾ। ਇਸੇ ਕਰਕੇ ਮੇਰੇ ਪਾਤਸ਼ਾਹ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਇਹਨਾਂ ਦਾ ਵਿਰੋਧ ਕੁਦਰਤੀ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਇੱਕ ਥਾਂ ਤੇ ਨਹੀਂ ਰਹਿ ਸਕਦੇ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਨਹੀਂ ਜਿੱਥੇ ਹਨੇਰਾ ਹੋਵੇ ਉੱਥੇ ਪ੍ਰਕਾਸ਼ ਨਹੀਂ ਦੋ ਇਕੱਠੇ ਨਹੀਂ ਰਹੇ। ਕਹਿੰਦੇ ਨੇ ਇੱਕ ਵਾਰੀ ਕਿਤੇ ਹਨੇਰੇ ਨੇ ਸ਼ਿਕਾਇਤ ਕਰ ਦਿੱਤੀ ਕਿ ਪ੍ਰਕਾਸ਼ ਨੇ ਬੜਾ ਦੁਖੀ ਕੀਤਾ ਮੈਂ ਜਿੱਥੇ ਵੀ ਹੁੰਦਾ ਇਹ ਮੈਨੂੰ ਬਾਹਰ ਕੱਢ ਦਿੰਦਾ। ਭਗਵਾਨ ਨੇ ਬੁਲਾ ਲਿਆ ਪ੍ਰਕਾਸ਼ ਨੂੰ ਤੇ ਕਹਿਣ ਲੱਗੇ ਕਿ ਤੇਰਾ ਭਾਈ ਹਨੇਰੇ ਨੇ ਕੀ ਵਿਗਾੜਿਆ ਤੂੰ ਕਿਉਂ ਉਹਨੂੰ ਪਰੇਸ਼ਾਨ ਕਰਨਾ ਉਹਨੂੰ ਟਿਕਿਆ ਰਹਿਣ ਦੇ। ਤੇ ਪ੍ਰਕਾਸ਼ ਕਹਿਣ ਲੱਗਾ ਕਿ ਸੱਚੀ ਗੱਲ ਤੇ ਹੈ ਕਿ ਮੈਂ ਅੱਜ ਤੱਕ ਹਨੇਰਾ ਵੇਖਿਆ ਹੀ ਨਹੀਂ ਜੇ ਕੋਈ ਹਨੇਰਾ ਨਾਂ ਦੀ ਚੀਜ਼ ਹੈ ਤੇ ਇਹਨੂੰ ਆਖੋ ਮੇਰੇ ਸਾਹਮਣੇ ਆ ਕੇ ਗੱਲ ਕਰੇ ਪਰ ਜਿੱਥੇ ਪ੍ਰਕਾਸ਼ ਹੋਵੇ ਉੱਥੇ ਹਨੇਰਾ ਨਹੀਂ ਆ ਸਕਦਾ ਜਿੱਥੇ ਨਾਮ ਹੋਵੇ ਉੱਥੇ ਹੰਕਾਰ ਨਹੀਂ ਆ ਸਕਦਾ ਤੇ ਜਿੱਥੇ ਹੰਕਾਰ ਹੈ ਅਜੇ ਸਮਝੋ ਵੀ ਅਜੇ ਨਾਮ ਨਹੀਂ ਹੈ। ਨਾਮ ਦੀ ਦਾਤ ਜਿਹੜੀ ਇਹ ਮਿਲਦੀ ਹੈ ਗੁਰੂ ਕੋਲੋਂ ਨਾਨਕ ਕੇ ਘਰ ਕੇਵਲ ਨਾਮ ਇੱਥੇ ਨਾਮ ਦੀ ਦਾਤ ਗੁਰੂ ਕੋਲੋਂ ਪ੍ਰਾਪਤ ਹੁੰਦੀ। ਗੁਰੂ ਸਵਾਰਿਓ ਜਿੰਨਾ ਚਿਰ ਨਾਮ ਨਾਲ ਨਾ ਜੁੜਿਆ ਜਾਏ ਉਨਾ ਚਿਰ ਪਾਤਸ਼ਾਹ ਜੀ ਕਹਿੰਦੇ ਨੇ ਜਨਮ ਮਰਨ ਦਾ ਗੇੜ ਇਹ ਬਣਿਆ ਰਹਿੰਦਾ ਇਹਦੇ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ ਚਾਰੇ ਦਿਸ਼ਾਵਾਂ ਦੇ ਵਿੱਚ ਮਨੁੱਖ ਭਟਕਦਾ ਰਹਿੰਦਾ। ਭਾਵ ਹਰ ਵੇਲੇ ਦੁੱਖ ਹੈ, ਸੁੱਖ ਨਹੀਂ। ਔਰ ਆਤਮਾ ਵਾਸਤੇ ਇਹ ਬੰਧਨ ਹੈ, ਜੀ ਕੇ ਬੰਧਨ ਵਿੱਚ ਹਉਮੈ ਕਰਮ ਕੁਮਾਰ। ਜੋ ਵੀ ਕਰਮ ਕਰਦਾ ਉਹਦੇ ਵਿੱਚ ਹਉਮੈ ਸ਼ਾਮਲ ਹੁੰਦੀ। ਆ ਮੈਂ ਕੀਤਾ, ਮੈਂ ਇੰਨੇ ਪਾਠ ਕੀਤੇ ਨੇ, ਅੰਦਰ ਹਉਮੈ ਆ ਗਈ। ਜਿੱਥੇ ਮੈਂ ਆ ਗਈ ਸਮਝੋ ਹਉਮੈ ਆ ਗਈ। ਮੈਂ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ, ਮੈਂ ਬੜੀ ਸੂਝ ਬੂਝ ਨਾਲ ਚੱਲਿਆ। ਔਰ ਕਮਾਲ ਦੀ ਗੱਲ ਇਹ ਕਿ ਜੇ ਕਿਤੇ ਚੰਗਾ ਕਰਮ ਹੋ ਜਾਏ ਤੇ ਫਿਰ ਕਹਿੰਦਾ ਮੈਂ ਕੀਤਾ, ਮੈਂ ਬੜੀ ਸਿਆਣਪ ਨਾਲ ਚੱਲਿਆ ਤਾਂ ਇਹ ਕੰਮ ਹੋਇਆ, ਤੇ ਜੇ ਮਾੜਾ ਹੋ ਜਾਏ ਤੇ ਫਿਰ ਕਹਿੰਦਾ ਰੱਬ ਨੇ ਕੀਤਾ। ਉਹ ਨਹੀਂ ਕਹਿੰਦਾ ਮੈਂ ਕੀਤਾ, ਉਹ ਕਹਿੰਦਾ ਰੱਬਾ ਤੂੰ ਆ ਕੀ ਕੀਤਾ। ਉੱਥੇ ਲਾਮਾ ਰੱਬ ਨੂੰ ਦੇਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਇਹ ਹੈ ਕਿ ਕੀਤਾ ਕੋ ਮੇਰਾ ਸਨਮਾਨ ਹੈ, ਕਰਨ ਹਾਰ ਤ੍ਰਿਣ ਜਾਨ ਹੈ। ਜਿਹੜਾ ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਉਹਨੂੰ ਤੇ ਸਮਝਦਾ ਕੁਛ ਨਹੀਂ, ਤੇ ਜੋ ਆਪ ਕੀਤਾ ਕਹਿੰਦਾ ਕਿ ਮੈਂ ਤੇ ਕਮਾਲ ਹੀ ਕਰ ਦਿੱਤੀ। ਮੇਰ ਕਹਿੰਦੇ ਨੇ ਪਰਬਤ, ਮੈਂ ਬਹੁਤ ਵੱਡਾ ਹੋ ਗਿਆ, ਮੈਂ ਬੜਾ ਵੱਡਾ ਕੰਮ ਕੀਤਾ। ਕਰਤੇ ਨੂੰ ਨਹੀਂ ਜਾਣਦਾ ਜਿਹੜਾ ਕਰਨ ਵਾਲਾ ਹੈ, ਉਸ ਨੂੰ ਨਹੀਂ ਸਮਝਦਾ। ਔਰ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਾਂ ਮੈਂ ਕਰਮ ਕਮਾਏ। ਕਰਮ ਕੰਮ, ਜੋ ਵੀ ਕੰਮ ਕਰਦਾ ਹਉਮੈ ਦੇ ਵਿੱਚ ਕਰਦਾ, ਹੰਕਾਰ ਵਿੱਚ ਕਰਦਾ। ਔਰ ਹੰਕਾਰ ਨਿਰੰਕਾਰ ਤੋਂ ਦੂਰ ਲੈ ਜਾਂਦਾ ਇੱਕ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੇ ਆਵੇ ਜਾਏ। ਕਹਿੰਦੇ ਨੇ ਸਤਿਗੁਰ ਤੋਂ ਬਿਨਾਂ ਇਹਨੂੰ ਟਿਕਾਣਾ ਨਹੀਂ ਮਿਲ ਸਕਦਾ, ਇਹਨੂੰ ਕਿਤੇ ਢੋਈ ਨਹੀਂ ਮਿਲ ਸਕਦੀ ਗੁਰੂ ਤੋਂ ਬਗੈਰ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ ਉਨਾ ਚਿਰ ਨਹੀਂ। ਦੇਖੋ ਬਾਬਾ ਅਮਰਦਾਸ ਬੜਾ ਲੰਮਾ ਸਮਾਂ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਰਹੇ ਨੇ, 21 ਵਾਰ ਗੰਗਾ ਦਾ ਇਸ਼ਨਾਨ ਕਰਨ ਗਏ, ਪਰ ਅੰਦਰ ਨੂੰ ਟਿਕਾਓ ਨਹੀਂ ਮਿਲਿਆ, ਅੰਦਰ ਨੂੰ ਤਸਕੀਨ ਨਹੀਂ ਮਿਲੀ, ਬੜਾ ਭਟਕਣਾ ਅੰਦਰ ਬਣੀ ਰਹੀ। ਇੱਕ ਦਿਨ ਕਿਸੇ ਰੱਬ ਦੇ ਪਿਆਰੇ ਨੇ, ਕਿਸੇ ਸਾਧੂ ਨੇ ਜਲ ਮੰਗ ਲਿਆ। ਬਾਬਾ ਅਮਰਦਾਸ ਨੇ ਜਲ ਛਕਾਇਆ ਤੇ ਉਸਨੇ ਪੁੱਛ ਲਿਆ, ਕਹਿਣ ਲੱਗੇ ਕਿ ਤੁਹਾਡਾ ਗੁਰੂ ਕੌਣ ਹੈ? ਇਹਨਾਂ ਕਿਹਾ, ਜੀ ਗੁਰੂ ਤੇ ਅਜੇ ਮੈਂ ਕੋਈ ਧਾਰਨ ਨਹੀਂ ਕੀਤਾ। ਉਸ ਸਾਧੂ ਨੇ ਇੱਕੋ ਦਮ ਇਹ ਸ਼ਬਦ ਕਹਿ ਦਿੱਤੇ, ਹੱਦ ਹੋ ਗਈ, ਮੇਰਾ ਤੇ ਧਰਮ ਭ੍ਰਿਸ਼ਟ ਹੋ ਗਿਆ, ਮੈਂ ਇੱਕ ਨਗੁਰੇ ਦੇ ਹੱਥੋਂ ਪਾਣੀ ਪੀ ਲਿਆ, ਮੇਰਾ ਧਰਮ ਭ੍ਰਿਸ਼ਟ ਹੋ ਗਿਆ। ਇਹ ਬੋਲ ਜਦੋਂ ਬਾਬਾ ਅਮਰਦਾਸ ਨੇ ਸੁਣੇ ਤੇ ਬੜੀ ਠੇਸ ਪਹੁੰਚੀ ਹੈ, ਬਹੁਤ ਠੇਸ ਪਹੁੰਚੀ ਮਨ ਨੂੰ। ਰਾਤ ਚੈਨ ਨਹੀਂ ਆਇਆ, ਬੜੀ ਭਟਕਣਾ ਬਣੀ ਹੈ। ਦਿਨ ਚੜਿਆ ਤੇ ਬੀਬੀ ਅਮਰੋ, ਜਿਹੜੇ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸਪੁੱਤਰੀ ਨੇ, ਔਰ ਬਾਬਾ ਅਮਰਦਾਸ ਜੀ ਦਾ ਭਤੀਜਾ ਭਾਈ ਜੱਸੂ, ਉਹਦੇ ਨਾਲ ਉਹ ਵਿਆਹੇ ਹੋਏ ਨੇ। ਅੰਮ੍ਰਿਤ ਵੇਲੇ ਉਹ ਬਾਣੀ ਪੈ ਪੜ੍ਹਦੇ ਨੇ। ਇਹ ਜਦੋਂ ਬੋਲ ਕੰਨਾਂ ਵਿੱਚ ਪਏ ਤੇ ਕਦਮ ਉਸ ਪਾਸੇ ਨੂੰ ਚੱਲ ਪਏ ਜਿੱਧਰੋਂ ਬਾਣੀ ਦੀ ਆਵਾਜ਼ ਆਉਂਦੀ। ਕਾਫੀ ਸਮਾਂ ਇਹ ਕੰਨ ਲਾ ਕੇ ਬਾਣੀ ਸੁਣਦੇ ਰਹੇ ਤੇ ਅੱਜ ਬਾਬਾ ਅਮਰਦਾਸ ਨੂੰ ਇੰਜ ਭਾਸਿਆ ਕਿ ਇਹ ਬੋਲ ਮੇਰੇ ਜੀਵਨ ਤੇ ਢੁਕਦੇ ਨੇ। ਬਾਬਾ ਅਮਰਦਾਸ ਹੱਥ ਜੋੜ ਕੇ ਕਹਿਣ ਲੱਗੇ, ਬੱਚੀਏ ਇਹ ਕਿਹਦੇ ਬੋਲ ਨੇ ਜਿਹੜੇ ਤੂੰ ਪੜ੍ਹ ਰਹੀ ਸੀ? ਬੀਬੀ ਅਮਰੋ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਬਾਣੀ ਹੈ ਪਿਤਾ ਜੀ, ਗੁਰੂ ਨਾਨਕ ਦੇ ਪਾਤਸ਼ਾਹ ਦੀ ਬਾਣੀ ਪੜ ਰਹੀ, ਮੈਂ ਗੁਰੂ ਨਾਨਕ ਨੂੰ ਮਿਲ ਸਕਣ। ਉਹਨਾਂ ਕਿਹਾ, ਉਹ ਤੇ ਸਰੀਰ ਰੂਪ ਵਿਚ ਨਹੀਂ, ਪਰ ਉਹਨਾਂ ਦੀ ਥਾਂ ਤੇ ਪਿਤਾ ਸਤਿਗੁਰੂ ਨੇ, ਗੁਰੂ ਅੰਗਦ ਦੇ ਮਹਾਰਾਜ। ਮੇਰੀ ਇਹ ਬੱਚੀਏ ਮੈਨੂੰ ਉਹਨਾਂ ਕੋਲ ਲੈ ਜਾ। ਇਹ ਜਿਹੜੇ ਬੋਲ ਸਨ ਨਾ ਜੀ, ਮਾਰੂ ਰਾਗ ਦਾ ਸ਼ਬਦ ਬੀਬੀ ਅਮਰੋ ਜੀ ਪੜ੍ਹਦੇ ਨੇ, ਇਹ ਬੋਲ ਨੇ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀ ਚਿੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਈ ਤੇਤੀ। ਇਹ ਜਿੰਨੀਆਂ ਵੀ ਘੜੀਆਂ ਨੇ ਨਾ, ਇਹ ਤੇਰੇ ਲਈ ਫਾਈਆਂ ਨੇ, ਬੰਦਾ ਫਸਦਾ ਜਾ ਰਿਹਾ। ਜਾਲੀ ਰਹਿਣ ਜਾਲ ਦਿਨ ਹੂਆ, ਕਹਿੰਦੇ ਨੇ ਰਾਤ ਵੀ ਤੇਰੇ ਲਈ ਜਾਲੀਏ ਤੇ ਦਿਨ ਵੀ ਤੇਰੇ ਲਈ ਜਾਲੀਏ, ਤੂੰ ਦਿਨੇ ਰਾਤ ਇਸ ਜਾਲ ਵਿੱਚ ਫਸਦਾ ਜਾ ਰਿਹਾ। ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ ਫਾਸੇ, ਝੂਟਸ ਮੂੜੇ ਕੌਣ ਗੁਣੀ। ਤੂੰ ਕਿਵੇਂ ਇਹਦੇ ਤੋਂ ਨਜ਼ਾਤ ਪਾਏਗਾ, ਕਿਵੇਂ ਛੁੱਟੇਗਾ। ਫਿਰ ਇੱਕ ਹੋਰ ਬੜਾ ਪਿਆਰਾ ਬਚਨ, ਕਾਇਆ ਆਰਣ ਮਨ ਵਿੱਚ ਲੋਆ। ਆਰਣ ਕਹਿੰਦੇ ਨੇ ਭੱਠੀ ਨੂੰ, ਕਹਿੰਦੇ ਨੇ ਜਿਹੜਾ ਸਰੀਰ ਹੈ ਨਾ, ਇਹ ਬੰਦਿਆ ਤੇਰਾ ਭੱਠੀ ਬਣਿਆ ਪਿਆ ਨਾਮ ਨਾਲੋਂ ਟੁੱਟ ਕੇ। ਕਾਇਆ ਆਰਣ ਤੇ ਮਨ ਵਿੱਚ ਲੋਹਾ, ਲੋਹਾਰ ਨੇ ਨਾ ਭੱਠੀ ਦੇ ਵਿੱਚ ਲੋਹਾ ਰੱਖਿਆ ਹੁੰਦਾ ਤੇ ਉਹਨੂੰ ਕਦੇ ਇਧਰੋਂ ਤਪਾਉਂਦਾ ਕਦੇ ਇਧਰੋਂ ਤਪਾਉਂਦਾ। ਉਹਦੇ ਕੋਲ ਇੱਕ ਔਜ਼ਾਰ ਹੁੰਦਾ ਸੰਨੀ, ਸੰਨੀ ਦੇ ਨਾਲ ਉਹਨੇ ਫੜਿਆ ਹੁੰਦਾ ਤੇ ਉਹ ਦੋਵੇਂ ਪਾਸਿਆਂ ਤੋਂ ਉਹਨੂੰ ਤਪਾਉਂਦਾ, ਲਾਲ ਕਰਦਾ। ਅੱਗ ਬੜੀ ਬਲ ਰਹੀ ਹੈ ਇਸ ਸਰੀਰ ਵਿੱਚ ਵੀ, ਬੜੀ ਅੱਗ ਬਲ ਰਹੀ ਹੈ, ਪਾਪਾਂ ਦੀ ਅੱਗ ਹੈ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਇਹ ਜਿਹੜੇ ਪੰਜ ਵਕਾਰ ਨੇ, ਇਹਨਾਂ ਨੇ ਅੱਗ ਮਚਾਈ ਹੋਈ। ਕੋਲੇ ਪਾਪ ਪੜੇ ਤਿਸ ਉੱਪਰ, ਤੇ ਉੱਤੋਂ ਪਾਪਾਂ ਦੇ ਕੋਲੇ ਪੈਂਦੇ ਨੇ ਜਿਨ੍ਹਾਂ ਨਾਲ ਹੋਰ ਮਗਦੀ ਹੈ ਅੱਗ। ਕੋਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਚਿੰਤਾ ਦੀ ਸੰਨੀ ਏ ਜਿਹੜੀ ਮਨ ਨੂੰ ਦੋਵੇਂ ਪਾਸਿਓ ਸਾੜ ਰਹੀ ਹੈ। ਪਰ ਹੁਣ ਇੱਕ ਗੱਲ ਜਿਹੜੀ ਹੈ ਨਾ, ਉਸ ਨੇ ਬਾਬਾ ਅਮਰਦਾਸ ਨੂੰ ਇੱਕ ਢਾਰਸ ਦੇ ਦਿੱਤੀ, ਇੱਕ ਹੌਸਲਾ ਦੇ ਦਿੱਤਾ। ਉਹ ਕੀ ਸੀ? ਭਇਆ ਮਨੂਰ ਕੰਚਨ ਫਿਰ ਹੋਵੇ। ਮਨੂਰ ਕਹਿੰਦੇ ਨੇ ਸੜਿਆ ਲੋਹਾ, ਕਹਿੰਦੇ ਨੇ ਸੜਿਆ ਹੋਇਆ ਲੋਹਾ ਜਿਹੜਾ ਇਹ ਵੀ ਸੋਨਾ ਬਣ ਸਕਦਾ ਜੇ। ਜਦੋਂ ਇਹ ਸੁਣਿਆ ਤੇ ਮਨ ਨੂੰ ਹੌਸਲਾ ਮਿਲ ਗਿਆ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ, ਤੋ ਨਾਨਕ ਤ੍ਰਿਸ਼ਟਸ ਦੇਹਾ। ਜਦੋਂ ਗੁਰੂ ਨਾਮ ਰੂਪੀ ਅੰਮ੍ਰਿਤ ਦੀ ਦਾਤ ਦੇ ਦਿੰਦਾ ਤੇ ਫਿਰ ਇਹ ਮਨੂਰ ਸੜੇ ਲੋਹੇ ਵਰਗੀ ਕਾਇਆ ਜਿਹੜੀ ਹੈ ਨਾ, ਇਹ ਵੀ ਸੋਨੇ ਵਰਗੀ ਹੋ ਜਾਂਦੀ ਹੈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਹੁੰਦੀ ਕਦੋਂ ਹੈ? ਜਦੋਂ ਗੁਰੂ ਮਿਲ ਪਵੇ। ਹੁਣ ਬਾਬਾ ਅਮਰਦਾਸ ਦੇ ਅੰਦਰ ਇਹ ਬੜਾ ਉਤਸ਼ਾਹ ਉਮਾਹ ਪੈਦਾ ਹੋਇਆ ਤੇ ਕਹਿਣ ਲੱਗੇ ਬੱਚੀਏ ਮੈਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਲੈ ਚੱਲ। ਤੇ ਬੀਬੀ ਅਮਰੋ ਕਹਿਣ ਲੱਗੇ ਪਿਤਾ ਜੀ ਮੈਨੂੰ ਪਿਤਾ ਸਤਿਗੁਰੂ ਜੀ ਦਾ ਹੁਕਮ ਹੈ ਕਿ ਅਮਰੋ ਜਿੰਨਾ ਚਿਰ ਤੈਨੂੰ ਬੁਲਾਈਏ ਉਨਾ ਚਿਰ ਤੂੰ ਆਉਣਾ ਨਹੀਂ, ਤੈਨੂੰ ਅਸੀਂ ਆਪੇ ਬੁਲਾਵਾਂਗੇ। ਸੱਚ ਜਾਣਿਓ ਅੱਜ ਸਾਡੇ ਸਮਾਜ ਵਿੱਚ ਰਿਸ਼ਤਿਆਂ ਵਿੱਚ ਜੇ ਦਰਾੜਾਂ ਆਉਂਦੀਆਂ ਨੇ ਨਾ ਤੇ ਉਹਦਾ ਇੱਕ ਕਾਰਨ ਇਹ ਵੀ ਬੜਾ ਵੱਡਾ। ਸਤਿਗੁਰੂ ਜੀ ਨੇ ਕਿਹਾ ਸੀ ਆਪਣੀ ਬੱਚੀ ਨੂੰ, ਕਹਿਣ ਲੱਗੇ ਬੱਚੀਏ ਇਸ ਘਰ ਵਿੱਚੋਂ ਤੈਨੂੰ ਜੋ ਚਾਹੀਦਾ ਤੂੰ ਲਿਜਾ ਸਕਨੀ ਹੈ, ਧਨ ਦੌਲਤ ਜਿੰਨਾ ਚਾਹੀਦਾ ਹੀ ਲੈ ਜਾ, ਪਰ ਇੱਕ ਗੱਲ ਚੇਤੇ ਰੱਖੀ ਕਦੇ ਮਾਪਿਆਂ ਦਾ ਮਾਣ ਲੈ ਕੇ ਸਹੁਰੇ ਨਹੀਂ ਹੋ ਜਾਈਦਾ। ਜਦੋਂ ਧੀਆਂ ਮਾਪਿਆਂ ਦਾ ਮਾਣ ਲੈ ਕੇ ਜਾਂਦੀਆਂ ਨੇ ਨਾ ਕਿ ਮੇਰੇ ਵੱਡੇ ਨੇ ਤੇਰੇ ਛੋਟੇ ਨੇ, ਮੇਰੇ ਅਮੀਰ ਨੇ ਤੇਰੇ ਗਰੀਬ ਨੇ, ਉਸ ਵੇਲੇ ਫਿਰ ਵਿੱਥ ਪੈਂਦੀ ਹੈ, ਰਿਸ਼ਤੇ ਟੁੱਟਦੇ ਨੇ। ਤੇ ਦੂਜੀ ਗੱਲ ਇਹ ਵੀ ਹੈ ਕਿ ਅੱਜ ਕੱਲ ਤੇ ਮਾਪੇ ਕਹਿੰਦੇ ਨੇ ਕਿ ਜੇ ਸੱਸ ਨੇ ਮਾੜੀ ਜਿਹੀ ਕੋਈ ਗੱਲ ਕੀਤੀ ਤੇ ਬਸ ਦੱਸ ਦਈ ਤੂੰ ਫੋਨ ਲਾ ਕੇ ਅਸੀਂ ਉਸੇ ਵੇਲੇ ਪਹੁੰਚ ਜਾਣਾ। ਨਹੀਂ, ਸਤਿਗੁਰੂ ਜੀ ਕਹਿਣ ਲੱਗੇ ਤੇਰੇ ਉਹ ਮਾਂ ਬਾਪ ਨੇ, ਜਦੋਂ ਸਾਨੂੰ ਜ਼ਰੂਰਤ ਹੋਵੇਗੀ ਅਸੀਂ ਤੈਨੂੰ ਆਪੇ ਬੁਲਾ ਲਾਂ। ਪਿਤਾ ਜੀ ਮੈਂ ਜਾ ਨਹੀਂ ਸਕਦੀ। ਉਹਨਾਂ ਦੀ ਸੱਸ ਸੀ ਮਾਤਾ, ਉਹਨਾਂ ਦਾ ਨਾਮ ਭਾਗ ਕੌਰ ਭਾਗੋ। ਉਹਨਾਂ ਨੇ ਕਿਹਾ ਸੀ ਕੋਈ ਨਹੀਂ ਬੇਟਾ ਤੂੰ ਚਲੀ ਜਾ, ਇਹ ਵੀ ਤੇਰੇ ਪਿਤਾ ਜੀ। ਜਦੋਂ ਬੀਬੀ ਅਮਰੋ ਜੀ ਲੈ ਕੇ ਪਹੁੰਚੇ ਨਾ ਬਾਬਾ ਅਮਰਦਾਸ ਨੂੰ, ਤੇ ਉਸ ਵੇਲੇ ਕਹਿੰਦੇ ਨੇ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਸਿੰਘਾਸਨ ਤੋਂ ਉੱਠ ਕੇ ਆਪਣੇ ਕੁੜਮ ਦਾ ਸਤਿਕਾਰ ਕਰਨ ਲੱਗੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਏ, ਉਹ ਕਹਿੰਦੇ ਨੇ ਕਿ ਖਾਧੀ ਸਾਧੂ ਤੋਂ ਚੋਟ ਤੇ ਸਮਝ ਆ ਗਈ, ਬਿਨਾਂ ਗੁਰੂ ਤੋਂ ਗਤੀ ਦੀ ਗੱਲ ਕੋਈ ਨਹੀਂ, ਗੁਰੂ ਤੋਂ ਬਗੈਰ ਗੱਲ ਨਹੀਂ ਜੇ ਬਣ ਸਕਦੀ। ਕਿਉਂ? ਕਿਉਂਕਿ ਆਪਾਂ ਪੜ੍ਹਦੇ ਹਾਂ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਕਿੱਥੇ? ਤੋ ਕਹਿਣ ਲੱਗੇ ਖਾਧੀ ਸਾਧੂ ਤੋਂ ਚੋਟ ਤੇ ਸਮਝ ਆ ਗਈ, ਬਿਨਾਂ ਗੁਰੂ ਤੋਂ ਗਤੀ ਦੀ ਗੱਲ ਕੋਈ ਨਹੀਂ। ਸੁਣੀ ਬੀਬੀ ਤੋਂ ਬਾਣੀ ਤੇ ਬਾਣ ਵੱਜਾ, ਪੈ ਗਈ ਸੂਝ ਨਿਰਛਲ ਹੈ ਛਲ ਕੋਈ ਨਹੀਂ। ਫਿਰ ਪਾਂਧੀ ਗੰਗਾ ਦਾ ਘਰ ਤੋਂ ਉੱਠ ਤੁਰਿਆ, ਮੰਨ ਕੇ ਬਿਨਾਂ ਖੰਡੂਰ ਤੋਂ ਹੱਲ ਕੋਈ ਨਹੀਂ। ਵਾਹੋ ਦਾਹੀ ਸਤਿਗੁਰਾਂ ਦੀ ਸ਼ਰਨ ਆਇਆ, ਸ਼ਰਧਾਵਾਨ ਕੀਤੀ ਅੱਜ ਕੱਲ ਕੋਈ ਨਹੀਂ। ਇਹ ਨਹੀਂ ਆਖਿਆ ਕਿ ਕੋਈ ਨਹੀਂ ਬਣਾਉਂਦੇ ਹਾਂ ਕਿਤੇ ਪ੍ਰੋਗਰਾਮ, ਥੋੜਾ ਜਿਹਾ ਵਿਹਲ ਹੁੰਦਾ ਤੇ ਚੱਲਨੇ ਆ ਜਾ ਕੇ ਆਵਾਂਗੇ। ਨਹੀਂ, ਅੱਜ ਕਿਸੇ ਨੂੰ ਕਹੀਏ ਨਾ ਜੀ ਅੰਮ੍ਰਿਤ ਛਕ ਲਓ, ਕੋਈ ਗੱਲ ਨਹੀਂ ਹੈ, ਜੇ ਦੋ ਪੋਤਰੇ ਵਿਆਹਣ ਵਾਲੇ ਨੇ ਵਿਆਹ ਲਈਏ ਫਿਰ ਛਕ ਲਵਾਂ, ਉਹ ਵੀ ਰੁਕਾਵਟ ਬਣੇ। ਪਰ ਨਹੀਂ, ਜਦੋਂ ਖਿੱਚ ਪੈਂਦੀ ਹੈ ਨਾ, ਕਹਿੰਦੇ ਨੇ ਸ਼ਰਧਾਵਾਨ ਕੀਤੀ ਅੱਜ ਕੱਲ ਕੋਈ ਨਹੀਂ। ਅੱਗੇ ਗੁਰੂ ਅੰਗਦ ਦੇ ਪਾਤਸ਼ਾਹ ਸਤਿਗੁਰ ਵਿੱਚ ਗਲਵਕੜੀ ਲੈਣ ਲੱਗੇ। ਬਾਬੇ ਆਖਿਆ ਚਰਨਾਂ ਤੇ ਢਹਿਣ ਆਇਆ, ਦਰ ਵਾਲਿਆ ਦਰ ਤੇ ਥਾਂ ਦੇ ਦੇ, ਤੇਰਾ ਹੋ ਕੇ ਦਰ ਤੇ ਰਹਿਣ ਆਇਆ। ਪਾਤਸ਼ਾਹ ਮੈਂ ਅਜੇ ਗਲਵਕੜੀ ਵਿੱਚ ਆਉਣ ਜੋਗਾ ਨਹੀਂ ਹੋਇਆ, ਆਪਣੇ ਚਰਨਾਂ ਵਿੱਚ ਮੈਨੂੰ ਥਾਂ ਦੇ ਦਿਓ। ਤੇ ਗੁਰੂ ਸਵਾਰਿਓ, ਫਿਰ ਸਤਿਗੁਰੂ ਜੀ ਨੇ ਗਾਗਰ ਦੇ ਦਿੱਤੀ ਵੀ ਆਹ ਗਾਗਰ ਲੈ ਜਾਓ, ਰੋਜ਼ ਦਰਿਆ ਬਿਆਸ ਤੋਂ ਜਲ ਲੈ ਕੇ ਆਉਣ। 12 ਵਰੇ ਸੇਵਾ ਕੀਤੀ ਰੱਜ ਕੇ, 12 ਸਾਲ। ਤੇ ਜਿਸ ਦਿਨ ਖੇਡਾ ਲੱਗਾ ਡਿੱਗ ਪਏ, ਉਸ ਦਿਨ ਕਹਿੰਦੇ ਨੇ ਕਿ ਜਾ ਕੇ ਕਿਹਾ ਸੀ ਪਾਤਸ਼ਾਹ ਮੈਨੂੰ ਬਖਸ਼ ਲਿਆ ਜੇ, ਅੱਜ ਮੈਂ ਰਸਤੇ ਚ ਡਿੱਗ ਪਿਆ ਸਾਂ। ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਸੋਹਣੇ ਬਸਤਰ ਪਹਿਨਾਓ, ਇਸ਼ਨਾਨ ਕਰਾਓ, ਅੱਜ ਸਿੰਘਾਸਨ ਤੇ ਬਹਾ ਦਿੱਤਾ। ਪਾਤਸ਼ਾਹ ਅੱਜ ਕਿਹੜੀ ਨਵੀਂ ਗੱਲ ਹੈ, ਅੱਜ ਮੈਨੂੰ ਕਿਉਂ ਉੱਚੀ ਥਾਂ ਬਿਠਾ ਦਿੱਤਾ ਸੋਹਣੇ ਕੱਪੜੇ ਪਵਾ ਕੇ? ਕਹਿਣ ਲੱਗੇ, ਅਮਰਦਾਸ ਤੂੰ ਆਪ ਹੀ ਤੇ ਆਖਿਆ ਅੱਜ ਮੈਂ ਡਿੱਗ ਪਿਆ ਸੀ। ਪਾਤਸ਼ਾਹ ਤੁਸੀਂ ਚਾਹੁੰਦੇ ਸੀ ਮੈਂ ਡਿੱਗ ਪਵਾਂ? ਕਹਿਣ ਲੱਗੇ, ਹਾਂ ਪਿਆਰਿਆ, ਮੈਂ ਚੁੱਕਦਾ ਹੀ ਉਹਨਾਂ ਨੂੰ ਆ ਜਿਨ੍ਹਾਂ ਨੂੰ ਡਿੱਗਣ ਦੀ ਜਾਚ ਆ ਜਾਏ, ਜਿਨ੍ਹਾਂ ਨੂੰ ਅਜੇ ਡਿੱਗਣਾ ਨਹੀਂ ਨਾ ਆਇਆ ਉਹਨਾਂ ਦੀ ਮੇਰੇ ਨਾਲ ਸਾਂਝ ਨਹੀਂ ਬਣਦੀ, ਮੇਰੀ ਸਾਂਝ ਹੀ ਉਹਨਾਂ ਨਾਲ ਬਣਦੀ ਜਿਨ੍ਹਾਂ ਨੂੰ ਡਿੱਗਣਾ ਆਉਂਦਾ। ਤੇ 12 ਵਾਰ ਦਿੱਤੇ ਫਿਰ, ਅਮਰਦਾਸ ਨਮਾਣਿਆਂ ਦਾ ਮਾਣ, ਅਮਰਦਾਸ ਨਤਾਣਿਆਂ ਦਾ ਤਾਣ, ਅਮਰਦਾਸ ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਧੇਰਿਆਂ ਦੀ ਧਿਰ, ਇਸ ਤਰ੍ਹਾਂ 12 ਵਾਰ ਮੇਰੇ ਪਾਤਸ਼ਾਹ ਜੀ ਨੇ ਬਖਸ਼ੀ। ਗੁਰੂ ਨੇ ਰਹਿਮਤਾਂ ਕਰ ਦਿੱਤੀਆਂ ਤੇ ਤਿੰਨਾਂ ਲੋਕਾਂ ਦੇ ਮਾਲਕ ਬਣ। ਤੇ ਜਿੰਨਾ ਚਿਰ ਗੁਰੂ ਨਾਲ ਸਾਂਝ ਨਹੀਂ ਬਣੀ ਉਨਾ ਚਿਰ ਬੜਾ ਹੀ ਭਟਕਦੇ ਰਹੇ। 21 ਵਾਰ ਗੰਗਾ ਦਾ ਇਸ਼ਨਾਨ ਵੀ ਕੀਤਾ, ਪਰ ਗੁਰੂ ਸਵਾਰਿਓ, ਜਿੰਨਾ ਚਿਰ ਅੰਦਰ ਦਾ ਇਸ਼ਨਾਨ ਨਹੀਂ ਨਾ ਹੁੰਦਾ, ਬਾਹਰ ਦੇ ਇਸ਼ਨਾਨ ਨਾਲ ਗੱਲ ਨਹੀਂ ਜੇ ਬਣ। ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਗੁਰੂ ਅਰਜਨ ਦੇਵ ਮਹਾਰਾਜ, ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਈ, ਅੰਦਰ ਦੀ ਮੈਲ ਜਿਹੜੀ ਹੈ ਨਾ, ਮਨ ਦੀ ਮੈਲ, ਇਹ ਤਨ ਦਾ ਇਸ਼ਨਾਨ ਕਰਨ ਨਾਲ ਥੋੜਾ ਲੈਂਦੀ। ਸਤਿਗੁਰੂ ਜੀ ਨੇ ਇਸੇ ਕਰਕੇ ਸਾਡੇ ਤੇ ਮਹਾਨ ਕਿਰਪਾ ਕੀਤੀ ਏ, ਔਰ ਸਾਨੂੰ ਕਹਿੰਦੇ ਨੇ ਕਿ ਸਿੱਖਾ ਤੂੰ ਦੋਵੇਂ ਇਸ਼ਨਾਨ ਕਰਨੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾ। ਮੈਨੂੰ ਇੱਕ ਵਾਰੀ ਇੱਕ ਗੁਰਮੁਖ ਪਿਆਰੇ ਨੇ ਕਹਿ ਦਿੱਤਾ, ਕਹਿਣ ਲੱਗਾ ਜੀ, ਅਸੀਂ ਤੇ ਹਜ਼ਾਰਾਂ ਮੀਲ ਦੂਰ ਬੈਠੇ ਹਾਂ, ਅਸੀਂ ਕਿਵੇਂ ਇਸ਼ਨਾਨ ਕਰ ਸਕਦੇ ਅੰਮ੍ਰਿਤਸਰ ਦਾ? ਮੈਂ ਕਿਹਾ, ਪਿਆਰਿਆ, ਇਹ ਗੁਰੂ ਨੇ ਇੱਕ ਸਾਨੂੰ ਸਿਧਾਂਤ ਦਿੱਤਾ। ਤੁਸੀਂ ਅੰਮ੍ਰਿਤਸਰ ਜਾਂਦੇ ਹੋ ਨਾ, ਤੇ ਪਹਿਲਾਂ ਸਿੱਖ ਨੂੰ ਇਹ ਹੁਕਮ ਹੈ ਕਿ ਸਿੱਖਾ ਤੂੰ ਤਨ ਦਾ ਇਸ਼ਨਾਨ ਅੰਮ੍ਰਿਤ ਸਰੋਵਰ ਵਿੱਚ ਕਰ, ਤੇਰੇ ਤਨ ਦੀ ਮੈਲ ਲੈ ਜਾ, ਫਿਰ ਅੱਗੇ ਹਰਿਮੰਦਰ ਸਾਹਿਬ ਜਾਈ, ਪਹਿਲਾਂ ਪਾਣੀ ਨਾਲ ਇਸ਼ਨਾਨ ਕਰ, ਅੰਦਰ ਪਾਣੀ ਨਾਲ ਇਸ਼ਨਾਨ ਕਰ, ਤੇਰੇ ਮਨ ਦੀ ਮੈਲ ਵੀ ਲੈ ਜਾਏ। ਤੇ ਸਿੱਖ ਜਿੱਥੇ ਮਰਜ਼ੀ ਬੈਠਾ ਹੋਵੇ ਨਾ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਤਨ ਦਾ ਇਸ਼ਨਾਨ ਪਾਣੀ ਨਾਲ ਕਰੇ, ਫਿਰ ਮਨ ਦਾ ਇਸ਼ਨਾਨ ਪਾਣੀ ਨਾਲ ਕਰੇ, ਇਹ ਕੀਤਾ ਇਸ਼ਨਾਨ ਅੰਮ੍ਰਿਤਸਰ ਦਾ ਇਸ਼ਨਾਨ ਹੀ ਹੋ ਜਾਂਦਾ। ਇਹ ਇੱਕ ਸਿਧਾਂਤ ਹੈ। ਤੋ ਗੁਰੂ ਸਵਾਰਿਓ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰੂ ਤੋਂ ਬਿਨਾਂ ਨਹੀਂ। ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਵਿੱਚ ਹਉਮੈ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੈ ਆਵੇ ਜਾਏ। ਗੁਰੂ ਤੋਂ ਬਿਨਾਂ ਟਿਕਾਣਾ ਨਹੀਂ ਮਿਲ ਸਕਦਾ, ਗੁਰੂ ਤੋਂ ਬਿਨਾਂ ਜਨਮ ਮਰਨ ਦਾ ਗੇੜ ਜਿਹੜਾ ਉਹ ਨਹੀਂ ਕੱਟਿਆ ਜਾ ਸਕਦਾ। ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਅੱਗੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਕਹਿੰਦੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਹਨਾਂ ਦੀ ਜ਼ਬਾਨ ਜਿਹੜੀ ਏ ਉਹ ਕਦੇ ਮਿੱਠੇ ਬੋਲ ਨਹੀਂ ਬੋਲਦੀ, ਉਹਨਾਂ ਦੀ ਰਸਨਾ ਤੋਂ ਫਿੱਕੇ ਬੋਲ ਹੀ ਨਿਕਲਦੇ ਨੇ, ਕਿਉਂਕਿ ਜੋ ਅੰਦਰ ਹੁੰਦਾ ਨਾ ਉਹ ਬਾਹਰ ਪ੍ਰਗਟ ਹੁੰਦਾ। ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੁੰਦੀ ਹੈ ਨਾ, ਉਹਨਾਂ ਦੇ ਬੋਲਾਂ ਦੇ ਵਿੱਚ ਵੀ ਅੱਗ ਹੀ ਹੁੰਦੀ ਹੈ, ਉਹ ਗੱਲ ਕਰਦੇ ਨੇ ਦੂਜੇ ਦਾ ਹਿਰਦਾ ਸਾੜ ਕੇ ਸਵਾਹ ਕਰਦੇ ਨੇ। ਜੋ ਅੰਦਰ ਹੈ ਉਹ ਬਾਹਰ ਹੀ ਪ੍ਰਗਟ ਹੁੰਦਾ। ਜੇ ਅੰਦਰ ਫਿੱਕਾਪਨ ਹੈ ਤੇ ਬਾਹਰ ਫਿੱਕਾਪਨ ਹੋਵੇਗਾ, ਤੇ ਜੇ ਅੰਦਰ ਮਿਠਾਸ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਤੇ ਜਿਹਦੇ ਅੰਦਰ ਉਹਦੀ ਬਾਣੀ ਵਸ ਗਈ ਏ, ਮਿੱਠੇ ਬੋਲ ਵਸ ਗਏ ਨੇ, ਉਹ ਤੇ ਤੱਤੀ ਤਵੀ ਤੇ ਬਹਿ ਕੇ ਵੀ ਕੋਈ ਕੌੜਾ ਬੋਲ ਨਹੀਂ ਬੋਲ। ਉਹ ਤੇ ਕਹਿੰਦੇ ਨੇ ਤੇਰਾ ਕੀ ਆ, ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਵੀ ਕੌੜਾ ਸ਼ਬਦ ਨਹੀਂ ਬੋਲਿਆ, ਕਿਉਂ? ਅੰਦਰ ਮਿੱਠੀ ਬਾਣੀ ਵਸ। ਬਾਬਾ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਪਿਤਾ ਦਾਤੂ ਜੀ ਨੇ ਕ੍ਰੋਧ ਵਿਚ ਆ ਕੇ ਲੱਤ ਮਾਰ ਦਿੱਤੀ ਸੀ। ਗੁਰੂ ਅਮਰਦਾਸ ਪਾਤਸ਼ਾਹ ਜੀ ਸਿੰਘਾਸਨ ਤੋਂ ਡਿੱਗ ਪਏ ਪਰ ਇੱਕ ਵੀ ਕੌੜਾ ਬੋਲ ਨਹੀਂ ਬੋਲਿਆ, ਸਗੋਂ ਬਾਬਾ ਦਾਤੂ ਜੀ ਦੇ ਚਰਨ ਫੜ ਕੇ ਨਾ ਤੇ ਕਹਿਣ ਲੱਗੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁੱਤਿਆ ਬੈ ਤੇ ਬਿਰਧ ਪਏ ਹੋ। ਕਹਿੰਦੇ ਨੇ ਮੈਂ ਸੇਵਾ ਬੜੀ ਕੀਤੀ ਏ, ਕਮਜ਼ੋਰ ਹੋ ਗਿਆ, ਹੱਡੀਆਂ ਮੇਰੀਆਂ ਨੇ, ਤੁਹਾਡੇ ਚਰਨ ਬੜੇ ਕੋਮਲ ਨੇ, ਤੁਸੀਂ ਲੱਤ ਮਾਰੀਏ, ਮੇਰੀ ਕੋਈ ਹੱਡੀ ਤੁਹਾਡੇ ਚਰਨਾਂ ਨੂੰ ਚੁੱਭੀ ਹੋਵੇਗੀ, ਇਸ ਕਰਕੇ ਕਿਰਪਾ ਕਰਕੇ ਮੈਨੂੰ ਬਖਸ਼ ਲਿਆ ਜੀ। ਇੱਕ ਵੀ ਕੌੜਾ ਬੋਲ ਨਹੀਂ ਤੇ ਗੋਇੰਦਵਾਲ ਛੱਡ ਕੇ ਪਾਤਸ਼ਾਹ ਜੀ ਚਲੇ ਗਏ ਸਨ। ਦਾਤੂ ਸਿੰਘਾਸਣ ਤੇ ਬਹਿ ਗਿਆ ਪਰ ਕਿਸੇ ਨੇ ਆ ਕੇ ਮੱਥਾ ਨਹੀਂ ਟੇਕਿਆ। ਕੀ ਕਾਰਨ? ਕਿਉਂਕਿ ਸੰਗਤਾਂ ਤੇ ਉਹਨੂੰ ਲੱਭਦੀਆਂ ਫਿਰਦੀਆਂ ਨੇ ਜਿਹੜਾ ਲੱਤ ਖਾ ਕੇ ਵੀ ਕੌੜਾ ਬੋਲ ਨਹੀਂ ਬੋਲਦਾ, ਜਿਹੜਾ ਲੱਤਾਂ ਮਾਰਨ ਵਾਲਾ ਹੋਵੇ ਉਹਨੂੰ ਕੌਣ ਮੱਥਾ ਟੇਕੇ। ਜਿਹਦੇ ਅੰਦਰ ਬਾਣੀ ਵਸ ਗਈ, ਮਿੱਠੇ ਬੋਲ ਜਿਹਦੇ ਅੰਦਰ ਵਸ ਗਏ ਤੇ ਨਹੀਂ ਵਸੇ ਗੁਰੂ ਤੋਂ ਬਗੈਰ, ਪੈਂਦੇ ਨੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ, ਅੰਦਰ ਨਾਮ ਨਹੀਂ ਵਸਿਆ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀਅਨ ਮੂੰਹ ਕਾਲੇ ਉੱਠ ਜਾਏ। ਤੇ ਸਾਹਿਬ ਕਹਿੰਦੇ ਨੇ ਕਿ ਸਤਿਗੁਰ ਦੀ ਸ਼ਰਨ ਆਉਣ ਤੋਂ ਬਗੈਰ, ਨਾਮ ਨਾਲ ਜੁੜਨ ਤੋਂ ਬਗੈਰ ਜਮਾਂ ਦੀ ਮਾਰ ਖਾਂਦੇ ਨੇ, ਜੰਪੁਰ ਬੱਦੇ ਮਾਰੀ, ਉਹ ਜਮਾਂ ਦਾ ਦੰਡ ਸਹਿੰਦੇ ਨੇ, ਜਮਾਂ ਦੀ ਮਾਰ ਖਾਂਦੇ ਨੇ ਤੇ ਇਸ ਸੰਸਾਰ ਤੋਂ ਕਹਿੰਦੇ ਨੇ ਮੂੰਹ ਕਾਲਾ ਲੈ ਕੇ ਜਾਂਦੇ ਨੇ, ਉਜਲਾ ਮੁੱਖ ਲੈ ਕੇ ਨਹੀਂ, ਕਾਲਾ ਮੁੱਖ ਲੈ ਕੇ ਇਸ ਸੰਸਾਰ ਤੋਂ ਰੁਖਸਤ ਹੁੰਦੇ ਨੇ। ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਕਹਿੰਦੇ ਨੇ ਇਹੋ ਜਿਹੜੀ ਰੀਤ ਏ, ਇਹੋ ਜਿਹੀ ਮਰਿਆਦਾ, ਉਹਨੂੰ ਤੇ ਅੱਗ ਲਾ ਦੇਣੀ ਚਾਹੀਦੀ ਏ ਜਿਹਦੇ ਨਾਲ ਮੇਰਾ ਪਿਆਰਾ ਚੇਤੇ ਨਾ ਆਵੇ, ਉਹ ਮਾਲਕ ਵਿਸਰ ਜਾਏ। ਕਈ ਵਾਰੀ ਐਸੀਆਂ ਲੋਕਾਂ ਨੇ ਰਿਵਾਜ ਬਣਾਏ ਹੋਏ ਨੇ ਕਿ ਮੈਂ ਜੀ ਆਹ ਕੰਮ ਏ, ਸਾਡਾ ਰਿਵਾਜ ਇਹ ਕਰਨਾ ਪੈਂਦਾ, ਪਰ ਇਹ ਨਹੀਂ ਵੇਖਦੇ ਕਿ ਇਹ ਮੇਰੇ ਗੁਰੂ ਨੂੰ ਪਸੰਦ ਏ ਕਿ ਨਹੀਂ, ਇਹਦੇ ਨਾਲ ਪਰਮਾਤਮਾ ਰੀਝਦਾ ਕਿ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਇਹੋ ਜਿਹੀ ਰੀਤ ਜਿਹੜੀ ਉਹਨੂੰ ਤੇ ਅੱਗ ਲਾ ਕੇ ਸਾੜ ਦੇਣਾ ਚਾਹੀਦਾ ਜਿਹਦੇ ਨਾਲ ਉਹ ਮਾਲਕ ਚੇਤੇ ਨਾ ਆਵੇ। ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਤ ਰਹੇ। ਕਹਿੰਦੇ ਨੇ ਉਹ ਪ੍ਰੀਤ ਭਲੀ ਹੈ, ਉਹ ਕਰਮ ਭਲਾ ਹੈ ਜਿਹਦੇ ਨਾਲ ਪਰਮਾਤਮਾ ਦੇ ਨਾਲ ਬਣ ਆ ਜਾਏ, ਪਰਮਾਤਮਾ ਦੇ ਨਾਲ ਸਾਡੀ ਸਾਂਝ ਬਣ ਜਾਏ, ਪਰਮਾਤਮਾ ਕਿਰਪਾ ਕਰਕੇ ਇੱਜ਼ਤ ਪਤ ਰੱਖ ਲੈਂਦਾ। ਪੌੜੀ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ। ਕਹਿੰਦੇ ਨੇ ਪਿਆਰਿਓ, ਉਸ ਇੱਕੋ ਹੀ ਦਾਤੇ ਨੂੰ ਚੇਤੇ ਕਰੋ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ। ਦਿੰਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਉਹ ਇੱਕ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਔਰ ਪਾਤਸ਼ਾਹ ਜੀ ਕਹਿੰਦੇ ਨੇ ਕਿੱਡਾ ਵੱਡਾ ਦਾਤਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾਏ। ਲੈਣ ਵਾਲੇ ਥੱਕ ਜਾਂਦੇ ਨੇ ਪਰ ਉਹ ਦੇਣ ਵਾਲਾ ਕਦੇ ਨਹੀਂ ਜੇ ਥੱਕਦਾ। ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪਨੰਦਿਆਂ ਸਭ ਅੰਗ, ਖਾਂਦਿਆਂ ਖਾਂਦਿਆਂ ਸਾਡਾ ਮੂੰਹ ਥੱਕ ਜਾਂਦਾ, ਸਰੀਰ ਥੱਕ ਜਾਂਦਾ, ਪਰ ਉਹਦੀਆਂ ਦਾਤਾਂ ਕਦੇ ਨਹੀਂ ਜੇ ਮੁੱਕਦੀ, ਏਡਾ ਵੱਡਾ ਉਹ ਦਾਤਾ ਹੈ। ਔਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਇੱਕ ਦਾਤੇ ਨੂੰ ਧਿਆਉਣਾ ਚਾਹੀਦਾ, ਉਹਨੂੰ ਚੇਤੇ ਕਰਨਾ ਚਾਹੀਦਾ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਉਹ ਐਸਾ ਦਾਤਾ ਹੈ, ਉਹਦੇ ਕੋਲੋਂ ਜਦੋਂ ਮੰਗਦੇ ਆ ਤੇ ਮਨ ਚਿੰਦੇ ਆ, ਭਾਵ ਜੋ ਮਨ ਚਾਹੁੰਦਾ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਉਸ ਦਾਤੇ ਦੇ ਕੋਲੋਂ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਅਪਾਰ, ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਤੂੰ ਐਸਾ ਹਰ ਧਿਆਈ ਹੈ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ, ਹਰ ਤਰ੍ਹਾਂ ਦਾ ਤੈਨੂੰ ਸੁਖ ਪ੍ਰਾਪਤ ਹੋਵੇਗਾ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ, ਕਹਿੰਦੇ ਨੇ ਕਿ ਜੇ ਹੋਰ ਕੋਲ ਜਾ ਕੇ ਝੋਲੀ ਅੱਡ ਕੇ ਮੰਗਣਾ ਤੇ ਉਹਦੇ ਨਾਲ ਬੰਦਾ ਸ਼ਰਮ ਨਾਲ ਮਰਦਾ। ਇੱਕ ਦਾਤੇ ਕੋਲੋਂ ਮੰਗੀਏ, ਬਾਬਾ ਫਰੀਦ ਜੀ ਕਹਿੰਦੇ ਨੇ, ਉਹਨਾਂ ਦਾ ਬੜਾ ਪਿਆਰਾ ਬਚਨ ਆਉਂਦਾ, ਫਰੀਦਾ ਬਾਰ ਪਰਾਇ ਬੈਸਣਾ, ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ। ਕਹਿੰਦੇ ਨੇ ਜੇ ਕਿਤੇ ਦੂਜੇ ਦੇ ਬੂਹੇ ਤੇ ਜਾਣਾ ਪੈਣਾ ਤੇ ਫਿਰ ਇਹਦੇ ਨਾਲੋਂ ਚੰਗਾ ਪਹਿਲਾਂ ਹੀ ਇਹਨੂੰ ਚੁੱਕ ਲੈ, ਆਪਣੇ ਚਰਨਾਂ ਚ ਬੁਲਾ ਲੈ, ਐਸਾ ਜੀਵਨ ਨਹੀਂ ਚਾਹੀਦਾ। ਗੁਰੂ ਸਵਾਰਿਓ, ਇੱਕੋ ਹੀ ਦਾਤਾ ਹੈ, ਉਹਦੇ ਦਰ ਤੇ ਮੰਗੀਏ ਔਰ ਉਹ ਝੋਲੀਆਂ ਭਰਦਾ। ਜਿੱਤੜੇ ਫਲ ਮਨ ਬਾਂਛੀਏ ਤਿੱਤੜੇ ਸਤਿਗੁਰ ਪਾਸ, ਜੋ ਵੀ ਮੰਗਾਂਗੇ ਉਹਦੇ ਕੋਲ ਮਿਲਦਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ। ਕਹਿੰਦੇ ਨੇ ਜਿਨ੍ਹਾਂ ਨੇ ਵੀ ਸੇਵਿਆ ਹੈ, ਜਿਨ੍ਹਾਂ ਨੇ ਚਰਨਾਂ ਵਿੱਚ ਬੈਠ ਕੇ ਸਿਮਰਨ ਕੀਤਾ, ਨਾਮ ਜਪਿਆ ਉਸ ਪਰਮਾਤਮਾ ਦਾ, ਉਹਨਾਂ ਨੂੰ ਉਹਦਾ ਫਲ ਵੀ ਮਿਲਦਾ। ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈ, ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ, ਨਾਮ ਦੇ ਨਾਲ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਨਾਨਕ ਤਿੰਨ ਵਿਟੋ ਵਾਰਿਆ, ਜਿਨ ਅੰਨ ਦਿਨ ਹਿਰਦੈ ਹਰ ਨਾਮ ਧਿਆਈ ਹੈ। ਸਾਹਿਬ ਕਹਿੰਦੇ ਨੇ, ਹੇ ਨਾਨਕ, ਆਖਦੇ ਨੇ ਕਿ ਮੈਂ ਉਹਦੇ ਤੋਂ ਕੁਰਬਾਨ, ਉਹਦੇ ਤੋਂ ਮੈਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਉਸ ਹਰੀ ਦਾ ਨਾਮ ਧਿਆਉਣਾ ਕੀਤਾ, ਉਸ ਹਰੀ ਦੇ ਨਾਮ ਨੂੰ ਜਿਨ੍ਹਾਂ ਨੇ ਹਿਰਦੇ ਵਿੱਚ ਵਸਾਇਆ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਵੀ ਜਿੱਥੇ ਬਾਕੀ ਪਦਾਰਥ ਮੰਗਣੇ ਉੱਥੇ ਨਾਮ ਦੀ ਦਾਤ ਵੀ ਮੰਗੀਏ, ਉਸ ਮਾਲਕ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰਿਆ ਕਰੀਏ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਤੋ ਮੈਂ ਵਿਸਰ ਨਾ ਜਾਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਅਵਸਥਾ ਸਾਡੀ ਬਣ ਜਾਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।